ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੈ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੈ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨ ਬੋਲਨੀ ਹਾਂ ਮਲ ਮਲ ਧੋਵਾਂ ਤਿਨ ਪਾਏ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹਾਂ ਮੈਂ ਮਾਰ ਰਹਾਉ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡ ਭਾਗੇ ਵਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਾਏ ਇਹੋ ਹਰ ਰਸ ਵਣ ਤਿਣ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੈ ਨਾ ਪਵੈ ਮਨਮੁਖ ਰਹੇ ਬਿਲਲਾਏ ਓਏ ਸਤਿਗੁਰ ਆਗੈ ਨਾ ਨਿਵਹਿ ਓ ਨਾ ਅੰਤਰ ਕ੍ਰੋਧ ਬਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੈ ਰਸ ਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਇਸ ਕਲਯੁੱਗ ਦੇ ਸਮੇਂ ਅੰਦਰ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਗੁਰਮੁਖ ਗਾਡੀ ਰਾਹ ਚਲਾਇਆ ਹੁਣ ਕਿਸੇ ਵੀ ਰਸਤੇ 'ਤੇ ਚੱਲਣਾ ਹੋਵੇ ਉਹਦੇ ਨਾਲ ਰੌਸ਼ਨੀ ਦੀ ਲੋੜ ਹੁੰਦੀ ਹੈ ਰਾਤ ਦੇ ਸਮੇਂ ਖਾਸ ਕਰਕੇ ਕਿਉਂਕਿ ਦਿਨ ਵੇਲੇ ਤਾਂ ਸੂਰਜ ਦੀ ਰੌਸ਼ਨੀ ਹੁੰਦੀ ਹੈ ਰਾਤ ਦੇ ਹਨੇਰੇ ਵਿੱਚ ਬਿਨਾਂ ਰੋਸ਼ਨੀ ਤੋਂ ਸਫ਼ਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ, ਉੱਥੇ ਉਸ ਮਾਰਗ 'ਤੇ ਚੱਲਣ ਵਾਸਤੇ ਸਾਨੂੰ ਗੁਰਬਾਣੀ ਦਾ ਚਾਨਣ ਵੀ ਬਖਸ਼ਿਸ਼ ਕਰ ਦਿੱਤਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਇੱਕ ਐਸੀ ਦੈਵੀ ਰੋਸ਼ਨੀ ਹੈ, ਜਦੋਂ ਅਸੀਂ ਇਸ ਤੋਂ ਅਗਵਾਈ ਲਵਾਂਗੇ ਇਹ ਸਾਡਾ ਰਾਹ ਆਪਣੇ ਆਪ ਹੀ ਰੁਸ਼ਨਾ ਦੇਵੇਗੀ। ਗੁਰਸਿੱਖੀ ਦਾ ਮਾਰਗ ਭਾਵੇਂ ਸਰਵੋਤਮ ਮਾਰਗ ਹੈ, ਇਸ ਮਾਰਗ 'ਤੇ ਚੱਲਣ ਵਾਸਤੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਬਾਣੀ ਦੀ ਰੋਸ਼ਨੀ ਦੀ ਲੋੜ ਹੈ। ਜਿਵੇਂ ਚਾਨਣ ਤੋਂ ਬਿਨਾਂ ਸਫ਼ਰ ਨਹੀਂ ਤੈਅ ਹੋ ਸਕਦਾ, ਇਸੇ ਤਰ੍ਹਾਂ ਗੁਰਬਾਣੀ ਤੋਂ ਬਿਨਾਂ ਸਿੱਖੀ ਮਾਰਗ 'ਤੇ ਚੱਲਣਾ ਵੀ ਬਹੁਤ ਮੁਸ਼ਕਲ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਗੁਰਸਿੱਖੀ ਮਾਰਗ 'ਤੇ ਚੱਲਦੇ ਹਨ ਅਤੇ ਨਾਲ ਨਾਲ ਗੁਰਬਾਣੀ ਤੋਂ ਰੋਸ਼ਨੀ ਵੀ ਪ੍ਰਾਪਤ ਕਰਦੇ ਹਨ। ਉਹ ਆਪਣੇ ਜੀਵਨ ਦੇ ਪੰਧ ਵਿੱਚ ਕਦੇ ਵੀ ਖਤਾ ਨਹੀਂ ਖਾਣਗੇ, ਕਿਉਂਕਿ ਜਿਨ੍ਹਾਂ ਦੇ ਕੋਲ ਰੋਸ਼ਨੀ ਹੈ ਉਹਨਾਂ ਨੂੰ ਰਸਤਾ ਸਾਫ਼ ਦਿਖਾਈ ਦੇਵੇਗਾ। ਹਾਂ, ਜਿਨ੍ਹਾਂ ਕੋਲ ਰੋਸ਼ਨੀ ਨਹੀਂ ਉਹ ਭਟਕ ਸਕਦੇ ਹਨ, ਉਹ ਨੁਕਸਾਨ ਵੀ ਉਠਾ ਸਕਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦਾ ਇੱਕ ਅਜਿਹਾ ਚਾਨਣ ਬਖਸ਼ਿਆ ਹੈ ਜਿਸ ਤੋਂ ਕੇਵਲ ਸਿੱਖ ਹੀ ਨਹੀਂ ਗੈਰ ਸਿੱਖ ਵੀ ਅਤੇ ਤਮਾਮ ਮਨੁੱਖਤਾ ਵੀ ਅਗਵਾਈ ਲੈ ਸਕਦੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਬਾਣੀ ਦਾ ਉਪਦੇਸ਼ ਚਾਰੇ ਵਰਨਾ ਲਈ ਸਾਂਝਾ ਹੈ, ਕੋਈ ਵੀ ਇਸ ਤੋਂ ਯੋਗ ਅਗਵਾਈ ਲੈ ਸਕਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਉਹਨਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਵੈਰਾਗ ਰਸ, ਨਾਮ ਰਸ, ਕਰਣਾ ਰਸ, ਭਗਤੀ ਦੇ ਰਸ ਦੇ ਨਾਲ ਭਰਪੂਰ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਹਉਮੈ ਦੀ ਮੈਲ ਨੂੰ, ਹਉਮੈ ਦੇ ਦੀਰਘ ਰੋਗ ਨੂੰ ਕਿਵੇਂ ਨਾਸ਼ ਕੀਤਾ ਜਾ ਸਕਦਾ ਹੈ? ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਜਵਾਬ ਇਸ ਪਾਵਨ ਗੁਰਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ। ਭਾਈ ਰੇ ਮਿਲ ਸੱਜਣ ਹਰ ਗੁਣਸਾਰ, ਹੇ ਭਾਈ ਜੇ ਤੂੰ ਚਾਹੁੰਦਾ ਮੈਂ ਇਸ ਹਉਮੈ ਦੇ ਰੋਗ ਨੂੰ ਨਾਸ ਕਰ ਦੇਵਾਂ, ਫਿਰ ਸੱਜਣ ਸਤਿਗੁਰੂ ਦੇ ਨਾਲ ਮਿਲ ਕੇ ਗੁਣਸਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲ। ਇੱਥੇ ਸੱਜਣ ਸਤਿਗੁਰੂ ਦਾ ਵਾਚਕ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਤਕਰੀਬਨ ਗੁਰਮੁਖ, ਸੱਜਣ ਅਤੇ ਹੋਰ ਅਜਿਹੇ ਸ਼ਬਦ ਸਤਿਗੁਰੂ ਦੇ ਲਈ ਹੀ ਵਰਤੇ ਹਨ। ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ, ਅਤੇ ਇਸੇ ਤਰ੍ਹਾਂ ਹੁਣ ਇੱਥੇ ਸਪਸ਼ਟ ਕਰਦੇ ਹਨ ਉਹ ਸੱਜਣ ਕੌਣ ਹੈ। ਸੱਜਣ ਸਤਿਗੁਰ ਪੁਰਖ ਹੈ। ਉਹ ਸੱਜਣ ਸਾਡੇ ਜਿਗਰੀ ਦੋਸਤ ਮਨ ਦੇ ਮੇਲੀ ਮਿੱਤਰ ਪੂਰਨ ਸੱਚੇ ਸਤਿਗੁਰੂ ਮਹਾਰਾਜ ਹਨ। ਦੁੱਖ ਕੱਢੈ ਹੋਮੈ ਮਾਰ, ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਕੋਲ ਚਲਿਆ ਜਾਂਦਾ ਹੈ, ਸਤਿਗੁਰੂ ਹੋਮੈ ਨੂੰ ਮਾਰ ਕੇ ਉਹਦੇ ਅੰਦਰੋਂ ਸਾਰਾ ਹੀ ਦੁੱਖ ਬਾਹਰ ਕੱਢ ਦਿੰਦੇ ਹਨ। ਕਿਉਂਕਿ ਜਦੋਂ ਕਿਸੇ ਆਦਮੀ ਨੂੰ ਕੋਈ ਰੋਗ ਲੱਗਿਆ ਹੋਵੇ ਤਾਂ ਉਹਦੇ ਨਾਲ ਉਹਨੂੰ ਦੁੱਖ ਵੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਰੋਗ ਹੋਮੈ ਦਾ ਹੈ ਅਤੇ ਦੁੱਖ ਜਨਮ ਮਰਨ ਦਾ ਸਭ ਤੋਂ ਵੱਡਾ ਹੈ। ਜਦੋਂ ਕੋਈ ਸਤਿਗੁਰੂ ਦੇ ਨਾਲ ਮਿਲਦਾ ਹੈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਦੁੱਖ ਕੱਢੈ ਹੋਮੈ ਮਾਰ, ਉਹ ਹੋਮੈ ਨੂੰ ਮਾਰ ਕੇ ਹੋਮੈ ਦੇ ਰੋਗ ਨੂੰ ਨਸ਼ਟ ਕਰਕੇ ਅਤੇ ਜਿਹੜਾ ਸਾਡੇ ਅੰਦਰਲਾ ਦੁੱਖ ਹੈ ਜਨਮ ਅਤੇ ਮਰਨ ਦਾ, ਹੋਮੈ ਅਤੇ ਹੰਕਾਰ ਦਾ, ਉਹਨੂੰ ਵੀ ਬਾਹਰ ਕੱਢ ਦਿੰਦੇ ਹਨ। ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਤੁਸਾਂ ਇਹ ਤਾਂ ਦੱਸਿਆ ਹੈ ਗੁਰੂ ਦੇ ਨਾਲ ਮਿਲ ਕੇ ਹੋਮੈ ਦੇ ਰੋਗ ਨੂੰ ਮਾਰਿਆ ਜਾ ਸਕਦਾ ਹੈ, ਪਰ ਸਾਨੂੰ ਹੁਣ ਇਹ ਵੀ ਦੱਸੋ ਦੁਨੀਆਂ ਵਿੱਚ ਅਨੇਕਾਂ ਰਸ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਜ਼ਿਕਰ ਵੀ ਕੀਤਾ ਹੈ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਕੱਟ ਨਾਮ ਨਿਵਾਸ। ਇਹਨਾਂ ਸਾਰੇ ਰਸਾਂ ਵਿੱਚੋਂ ਸ਼੍ਰੋਮਣੀ ਰਸ ਕਿਹੜਾ ਹੈ? ਅਤੇ ਇੱਕ ਦੂਸਰਾ ਸਵਾਲ ਇਹ ਵੀ ਹੈ ਕਿ ਜਿਹੜਾ ਅਸਲੀ ਸਭ ਤੋਂ ਵਧੀਆ ਰਸ ਹੈ ਉਹ ਪ੍ਰਾਪਤ ਕਿਵੇਂ ਹੁੰਦਾ ਹੈ? ਹੁਣ ਇਹਨਾਂ ਦੋ ਪ੍ਰਸ਼ਨਾਂ ਦਾ ਜਵਾਬ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਦਿੰਦੇ ਹਨ? ਆਪ ਸੰਗਤਾਂ ਪ੍ਰੇਮ ਅਤੇ ਇਕਾਗਰਤਾ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਚੌਥਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰਸ ਅੰਮ੍ਰਿਤ ਨਾਮ ਰਸ ਅਤ ਭਲਾ। ਗੁਰਮੁਖੋ, ਜਿੰਨੇ ਵੀ ਦੁਨੀਆਂ ਦੇ ਵਿੱਚ ਰਸ ਨੇ ਉਹਨਾਂ ਸਾਰੇ ਰਸਾਂ ਦੇ ਵਿੱਚੋਂ ਅੰਮ੍ਰਿਤ ਨਾਮ ਦਾ ਰਸ ਅਤ ਭਲਾ ਇਹ ਅਤਸ਼ਾ ਕਰਕੇ ਸਭ ਤੋਂ ਵਧੀਆ ਹੈ, ਸਭ ਤੋਂ ਗੁੱਡ ਹੈ, ਸਭ ਤੋਂ ਅੱਛਾ ਹੈ। ਕਿਤ ਬਿਦ ਮਿਲੈ ਰਸ ਖਾਏ, ਅਤੇ ਫਿਰ ਮਹਾਰਾਜ ਹੁਣ ਕਿਰਪਾ ਕਰਕੇ ਇਹ ਵੀ ਦੱਸੋ ਇਹ ਜਿਹੜਾ ਅੰਮ੍ਰਿਤ ਨਾਮ ਦਾ ਰਸ ਹੈ ਕਿਤ ਬਿਦ ਮਿਲੈ, ਕਿਸ ਤਰਕੀਬ ਦੇ ਨਾਲ ਮਿਲ ਸਕਦਾ ਹੈ? ਉਹ ਤਰਕੀਬ ਕੀ ਹੈ ਸਤਿਗੁਰੂ ਅੱਗੇ ਦੱਸਣਗੇ। ਹੋਰ ਥਾਂ ਦੇ ਉੱਪਰ ਵੀ ਗੁਰਬਾਣੀ ਵਿੱਚ ਸਤਿਗੁਰੂ ਨੇ ਸਾਡੇ ਸਾਰੇ ਭੁਲੇਖੇ ਦੂਰ ਕੀਤੇ ਹਨ। ਕਿਤ ਬਿਦ ਮਿਲੈ ਨਾਮ ਦਾ ਰਸ ਕਿਵੇਂ ਮਿਲ ਸਕਦਾ ਹੈ? ਬੜੇ ਸਰਲ ਸ਼ਬਦਾਂ ਦੇ ਵਿੱਚ ਸਤਿਗੁਰੂ ਨੇ ਜਵਾਬ ਦਿੱਤਾ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜੇ ਅਸੀਂ ਨਾਮ ਦਾ ਰਸ ਪ੍ਰਾਪਤ ਕਰਨਾ ਹੈ, ਇਹ ਰਸ ਆਹ ਜਿਹੜੇ ਦੁਨਿਆਵੀ ਰਸ ਨੇ, ਪਦਾਰਥਾਂ ਦੇ ਰਸ ਨੇ, ਨਸ਼ਿਆਂ ਵਿਸ਼ਿਆਂ ਦੇ ਰਸ ਨੇ, ਇਹਨਾਂ ਨੂੰ ਛੱਡਣਾ ਪਏਗਾ। ਅਤੇ ਜਿਹੜਾ ਗੁਰਸਿੱਖ ਮਾਈ ਭਾਈ ਮਾਇਕੀ ਰਸਾਂ ਨੂੰ ਛੱਡ ਦੇਵੇਗਾ ਉਹਨੂੰ ਨਾਮ ਦਾ ਰਸ ਪ੍ਰਾਪਤ ਹੋਵੇਗਾ। ਅਤੇ ਯਾਦ ਰੱਖੋ, ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ ਤਾਂ ਫਿਰ ਉਹਨੂੰ ਇਹ ਰਸ ਦੁਨੀਆ ਦਾ ਚੰਗਾ ਹੀ ਨਹੀਂ ਲੱਗੇਗਾ। ਸਤਿਗੁਰੂ ਦੇ ਬਚਨ ਹਨ, ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਂ ਰਸ ਪੀਓ, ਬਿਨ ਰਸ ਚਾਖੇ ਬੁੱਡ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਸਭ ਤੋਂ ਵੱਡਾ ਰਸ ਨਾਮ ਦਾ ਰਸ ਹੈ, ਜਦੋਂ ਬਾਬਾ ਫਰੀਦ ਜੀ ਨੂੰ ਨਾਮ ਦਾ ਰਸ ਪ੍ਰਾਪਤ ਹੋਇਆ, ਉਹਨਾਂ ਨੇ ਆਪਣੀ ਮਾਤਾ ਨੂੰ ਕਹਿ ਦਿੱਤਾ ਸੀ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ, ਰਸ ਅੰਮ੍ਰਿਤ ਨਾਮ ਰਸ ਅਤ ਭਲਾ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਂ, ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਸ਼ਹਿਦ ਅਤੇ ਦੁੱਧ ਵੀ ਬੜੇ ਸੁਆਦੀ ਹੁੰਦੇ ਨੇ। ਪਰ ਨਾਲ ਹੀ ਬਾਬਾ ਫਰੀਦ ਜੀ ਕਹਿਣ ਲੱਗੇ, ਹੇ ਵਾਹਿਗੁਰੂ ਜੀ, ਇਹ ਤੁਹਾਡੇ ਨਾਮ ਰਸ ਦੇ ਬਰਾਬਰ ਨਹੀਂ ਹੋ ਸਕਦੇ। ਜਿੰਨੇ ਦੁਨੀਆਂ ਦੇ ਰਸ ਨੇ ਉਹ ਨਾਮ ਰਸ ਦੇ ਮੁਕਾਬਲੇ 'ਤੇ ਸਾਰੇ ਹੀ ਤੁਸ਼ ਨੇ। ਜੇ ਭਗਤ ਕਬੀਰ ਜੀ ਨੂੰ ਨਾਮ ਦਾ ਰਸ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਵੀ ਕਹਿ ਦਿੱਤਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇੱਕ ਉਹਨਾਂ ਨੇ ਹੋਰ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਹੈ, ਅਲੌਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿੰਨ ਜਾਣੇ। ਅਲੌਤੀ ਦਾ ਅਰਥ ਹੈ ਮਿਸ਼ਰੀ, ਵੀ ਮਿਸ਼ਰੀ ਤੋਂ ਸੋਹਣਾ ਸ਼ਰਬਤ ਤਿਆਰ ਕੀਤਾ ਹੋਵੇ, ਗਰਮੀ ਦਾ ਮੌਸਮ ਹੋਵੇ ਅਤੇ ਫਿਰ ਪਿਆਸ ਵੀ ਲੱਗੀ ਹੋਵੇ, ਅਤੇ ਜਿਹੜਾ ਉਸ ਮਿਸ਼ਰੀ ਦੇ ਠੰਡੇ ਰਸ ਨੂੰ ਛਕਦਾ ਹੈ, ਸ਼ਰਬਤ ਨੂੰ ਪੀਂਦਾ ਹੈ, ਉਹੀ ਉਸਦੇ ਸਵਾਦ ਨੂੰ ਜਾਣ ਸਕਦਾ ਹੈ। ਭਗਤ ਕਬੀਰ ਜੀ ਨੂੰ ਆਖਿਆ, ਮਹਾਰਾਜ ਕੋਈ ਤਾਂ ਦੱਸੋ, ਤਾਂ ਉਹਨਾਂ ਇੰਨਾ ਹੀ ਜਵਾਬ ਦਿੱਤਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਦੁਨੀਆਂ ਵਿੱਚ ਕੋਈ ਇਹੋ ਜਿਹੀ ਉਪਮਾ ਹੈ ਹੀ ਨਹੀਂ ਜੋ ਨਾਮ ਰਸ ਨੂੰ ਦਿੱਤੀ ਜਾ ਸਕੇ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੇ, ਮਿਲਦਾ ਕਿਵੇਂ ਹੈ? ਜਦੋਂ ਦੁਨੀਆਂ ਦੇ ਰਸ ਛੱਡ ਦੇਈਏ ਤੇ ਫਿਰ ਇਹ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਬਈ ਠੀਕ ਹੈ, ਸਾਰੇ ਰਸਾਂ ਦੇ ਵਿੱਚੋਂ ਅੰਮ੍ਰਿਤ ਨਾਮ ਦਾ ਰਸ ਸਾਰਿਆਂ ਤੋਂ ਅੱਛਾ ਹੈ, ਸਭ ਤੋਂ ਸ੍ਰੇਸ਼ਟ ਹੈ, ਕਿਤ ਬਿਦ ਮਿਲੇ, ਪਰ ਕਿਵੇਂ ਮਿਲ ਸਕਦਾ ਹੈ? ਰਸ ਖਾਏ ਅਤੇ ਕਿਵੇਂ ਉਸ ਨਾਮ ਦੇ ਰਸ ਨੂੰ ਖਾਏ ਦਾ ਅਰਥ ਹੈ ਛਕਿਆ ਜਾ ਸਕਦਾ ਹੈ?
ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ।
ਜਦੋਂ ਜਗਿਆਸੂ ਵੱਲੋਂ ਪ੍ਰਸ਼ਨ ਹੋਇਆ ਵੀ ਉਹ ਰਸ ਕਿਵੇਂ ਮਿਲ ਸਕਦਾ ਹੈ, ਅਤੇ ਅੱਗੋਂ ਜਵਾਬ ਇਹ ਮਿਲਿਆ, ਜਾਏ ਪੁੱਛੋ ਸੁਹਾਗਣੀ, ਤੁਸੀਂ ਉਹਨਾਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੂੰ, ਸੰਤ ਭਗਤ ਗੁਰਸਿੱਖ ਰੂਪ ਸਖੀਆਂ ਨੂੰ ਜਾ ਕੇ ਪੁੱਛੋ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਵੀ ਤੁਹਾਨੂੰ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਵੇਂ ਆ ਕੇ ਮਿਲਿਆ, ਅਤੇ ਤੁਹਾਨੂੰ ਕਿਵੇਂ ਨਾਮ ਦਾ ਰਸ ਪ੍ਰਾਪਤ ਹੋਇਆ। ਜਿਨ੍ਹਾਂ ਨੇ ਉਸ ਰਸ ਨੂੰ ਮਾਣਿਆ ਹੈ ਉਹੀ ਉਸ ਰਸਤੇ ਬਾਰੇ ਦੱਸ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ, ਤੁਸਾਂ ਨਾਮ ਰਸੀਏ ਮਹਾਂਪੁਰਖਾਂ ਨੂੰ ਜਾ ਕੇ ਪੁੱਛੋ, ਰੱਬ ਦੀਆਂ ਸੁਹਾਗਣਾਂ ਨੂੰ, ਸੰਗਤ ਸੰਤ ਭਗਤ ਗੁਰਸਿੱਖ ਰੂਪ ਸਖੀਆਂ ਨੂੰ ਜਾ ਕੇ ਪੁੱਛੋ, ਵੀ ਦੱਸੋ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਵੇਂ ਆ ਕੇ ਮਿਲਿਆ ਹੈ।
ਓਏ ਵੇ ਪਰਵਾਹ ਨਾ ਬੋਲਨੀ, ਹਉ ਮਲ ਮਲ ਧੋਵਾਂ ਤਿਨ ਪਾਏ।
ਜਦੋਂ ਪਹਿਲੇ ਪਹਿਲ ਜਗਿਆਸੂ ਕਿਸੇ ਵੀ ਮਹਾਂਪੁਰਖ ਦੇ ਕੋਲ ਜਾ ਕੇ ਇਹ ਸਵਾਲ ਕਰਦਾ ਹੈ, ਬਈ ਦੱਸੋ ਮਹਾਰਾਜ ਸਾਨੂੰ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ, ਉਹ ਮਹਾਂਪੁਰਖ ਆਪਣੀ ਮੌਜ ਵਿੱਚ, ਆਪਣੀ ਮਸਤੀ ਵਿੱਚ ਅਤੇ ਆਪਣੀ ਬੇਪਰਵਾਹੀ ਦੇ ਵਿੱਚ ਖਾਮੋਸ਼ ਰਹਿੰਦੇ ਨੇ, ਕੋਈ ਜਵਾਬ ਨਹੀਂ ਦਿੰਦੇ। ਉਹ ਬੇਪਰਵਾਹ ਨਾ ਬੋਲਣੀ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਹ। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ। ਉਹ ਬੇਪਰਵਾਹ ਅਵਸਥਾ ਦੇ ਵਿੱਚ ਕੋਈ ਜਵਾਬ ਨਹੀਂ ਦਿੰਦੇ, ਅਤੇ ਫਿਰ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਕੀ ਕਰਨਾ ਚਾਹੀਦਾ ਹੈ? ਹਉ ਮਲ ਮਲ ਧੋਵਾਂ ਤਿੰਨ ਪਾਏ, ਪਾਏ ਦਾ ਅਰਥ ਹੈ ਚਰਨ। ਅਸੀਂ ਮਲ ਮਲ ਕੇ ਉਹਨਾਂ ਦੇ ਚਰਨਾਂ ਨੂੰ ਧੋਣ ਲੱਗ ਜਾਈਏ, ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਈਏ। ਜਦੋਂ ਕਿਸੇ ਵੀ ਮਹਾਂਪੁਰਖ ਦੇ ਕੋਲੋਂ ਕੁਝ ਲੈਣਾ ਹੋਵੇ ਤਾਂ ਉਹਦੀ ਸੇਵਾ ਕਰਕੇ ਲਿਆ ਜਾ ਸਕਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਇੱਕ ਤਰ੍ਹਾਂ ਦਾ ਜਵਾਬ ਦੇ ਦਿੱਤਾ, ਵੀ ਜੇ ਤੁਸੀਂ ਨਾਮ ਦਾ ਰਸ ਪ੍ਰਾਪਤ ਕਰਨਾ ਹੈ, ਨਾਮ ਰਸੀਏ ਮਹਾਂਪੁਰਖਾਂ ਦੇ ਕੋਲ ਜਾਓ ਔਰ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰੋ, ਅਤੇ ਜੇ ਉਹ ਨਾ ਬੋਲਣ ਤਾਂ ਫਿਰ ਉਹਨਾਂ ਦੀ ਸੇਵਾ ਸ਼ੁਰੂ ਕਰ ਦਿਓ। ਜਿਵੇਂ ਜਿਵੇਂ ਪ੍ਰੇਮ ਦੇ ਨਾਲ ਸੇਵਾ ਕਰੋਗੇ, ਹਉ ਮਲ ਮਲ ਧੋਵਾਂ ਤਿੰਨ ਪਾਏ, ਉਹਨਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਵੋਗੇ, ਅਤੇ ਫਿਰ ਕਿਸੇ ਨਾ ਕਿਸੇ ਦਿਨ ਤਾਂ ਉਹਨਾਂ ਦੀ ਖੁਸ਼ੀ ਹੋਵੇਗੀ ਨਾ, ਅਤੇ ਉਹ ਤੁਹਾਨੂੰ ਜ਼ਰੂਰ ਦੱਸਣਗੇ ਬਈ ਨਾਮ ਦਾ ਰਸ, ਵਾਹਿਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ।
ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਮੇ ਮਾਰ ਰਹਾਉ। ਗੁਰਮੁਖਿਆ ਸੋਹਾਗਣੀ, ਤਿਨ ਦਇਆ ਪਈ ਮਨ ਆਏ।
ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ, ਭਾਈ ਰੇ, ਹੇ ਭਾਈ, ਮਿਲ ਸੱਜਣ ਹਰ ਗੁਣਸਾਰ, ਤੁਸੀਂ ਸੱਜਣ ਸਤਿਗੁਰੂ ਦੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ, ਸਾਰ ਦਾ ਅਰਥ ਹੈ ਸੰਭਾਲੋ, ਸਤਿਗੁਰੂ ਨੂੰ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੋ। ਸੱਜਣ ਕੌਣ ਹੈ? ਸੱਜਣ ਸਤਿਗੁਰ ਪੁਰਖ ਹੈ, ਅਸਲੀ ਸੱਜਣ। ਸੱਜਣ ਦੀ ਨਿਸ਼ਾਨੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਸਤਿਗੁਰੂ ਪਰਲੋਕ ਦੇ ਵੀ ਸਾਡੇ ਮਿੱਤਰ ਨੇ, ਉਹਨਾਂ ਲਈ ਸੱਜਣ ਸ਼ਬਦ ਵਰਤਿਆ ਹੈ। ਸੱਜਣ ਸਤਿਗੁਰ ਪੁਰਖ ਹੈ, ਲੋਕ ਪਰਲੋਕ ਦੇ ਵਿੱਚ ਨਾਲ ਨਿਭਣ ਵਾਲੇ ਸਤਿਗੁਰੂ ਸਾਡੇ ਸੱਚੇ ਮਿੱਤਰ ਹਨ। ਜਦੋਂ ਅਸੀਂ ਉਹਨਾਂ ਦੇ ਪਾਸ ਜਾਵਾਂਗੇ, ਦੁੱਖ ਕੱਢੈ ਹਉਮੈ ਮਾਰ, ਉਹ ਹਉਮੈ ਦੇ ਰੋਗ ਨੂੰ ਮਾਰ ਕੇ ਅਤੇ ਸਾਡਾ ਸਾਰਾ ਦੁੱਖ ਅੰਦਰੋਂ ਕੱਢ ਦੇਣਗੇ। ਰਹਾਉ, ਹੁਣ ਪਹਿਲਾ ਸਵਾਲ ਸੀ ਬਈ ਵਾਹਿਗੁਰੂ ਦਾ ਨਾਮ ਰਸ ਸਾਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ, ਅਤੇ ਅੱਗੋਂ ਜਵਾਬ ਮਿਲਿਆ, ਤੁਸੀਂ ਨਾਮ ਰਸੀਏ ਮਹਾਂਪੁਰਖਾਂ ਦੇ ਪਾਸ ਜਾਓ, ਉਹਨਾਂ ਦੇ ਪਾਸ ਜਾ ਕੇ ਅਰਦਾਸ ਬੇਨਤੀਆਂ ਕਰੋ, ਅਤੇ ਜੇ ਉਹ ਕੁਛ ਨਾ ਬੋਲਣ ਉਹਨਾਂ ਦੀ ਸੇਵਾ ਵਿੱਚ ਲੱਗ ਜਾਓ। ਜਦੋਂ ਸੇਵਾ ਵਿੱਚ ਲੱਗ ਜਾਂਦੇ ਹਾਂ ਫਿਰ ਕੀ ਹੁੰਦਾ? ਗੁਰਮੁਖੀਆ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਜਿਹੜੀਆਂ ਗੁਰਮੁਖ ਸੁਹਾਗਵੰਤੀਆਂ ਸਖੀਆਂ ਸਨ, ਭਾਵ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰਤੀਆਂ ਹੋਈਆਂ, ਐਸੀਆਂ ਗੁਰਮੁਖ ਰੂਹਾਂ ਸਨ, ਤਿੰਨ ਦਇਆ ਪਈ ਮਨ ਆਏ। ਜਦੋਂ ਜਗਿਆਸੂ ਨੇ ਜਾ ਕੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਦੇ ਮਨ ਦੇ ਵਿੱਚ ਆ ਕੇ ਵੀ ਦਇਆ ਪੈ ਗਈ, ਤਰਸ ਆ ਗਿਆ।
ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ।
ਲਓ, ਉਹਨਾਂ ਨੇ ਇਹ ਸਾਰਾ ਭੇਤ ਖੋਲ ਦਿੱਤਾ ਬਈ ਨਾਮ ਦਾ ਰਸ ਕਿਵੇਂ ਪ੍ਰਾਪਤ ਹੋ ਸਕਦਾ ਹੈ ਅਤੇ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਉਹਨਾਂ ਨੇ ਕੀ ਆਖਿਆ? ਸਤਿਗੁਰ ਵਚਨ ਰਤਨ ਹੈ। ਗੁਰਮੁਖੋ, ਜਿਹੜੇ ਸਤਿਗੁਰੂ ਦੇ ਵਚਨ ਨੇ ਇਹ ਅਮੋਲਕ ਰਤਨ ਨੇ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਸਤਿਗੁਰੂ ਦਾ ਇੱਕ ਇੱਕ ਬਚਨ ਹੀਰੇ ਲਾਲਾਂ ਦੇ ਨਾਲੋਂ ਵੀ ਵੱਧ ਕੀਮਤ ਰੱਖਦਾ। ਸਤਿਗੁਰੂ ਦੇ ਬਚਨ ਰਤਨ ਵਰਗੇ ਅਮੋਲਕ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਜੋ ਮੰਨੇ ਸੋ ਹਰ ਰਸ ਖਾਏ, ਵੀ ਜਿਹੜਾ ਵੀ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਬਚਨਾਂ ਨੂੰ ਮੰਨ ਲਵੇ ਸੋ ਹਰ ਰਸ ਖਾਏ। ਕਿਤਬਦ ਮਿਲੇ ਰਸ ਖਾਏ, ਇਹ ਪ੍ਰਸ਼ਨ ਸੀ, ਕਿਵੇਂ ਉਹ ਰਸ ਪ੍ਰਾਪਤ ਹੋਵੇ? ਹਜ਼ੂਰ ਕਹਿੰਦੇ, ਸਤਿਗੁਰੂ ਦੇ ਬਚਨ ਰਤਨ ਵਰਗੇ ਅਮੋਲਕ ਨੇ, ਜਿਹੜਾ ਵੀ ਉਹਨਾਂ ਨੂੰ ਮੰਨ ਲਵੇ ਅਤੇ ਉਹੀ ਉਸ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਖਾਂਦਾ ਹੈ, ਉਹੀ ਉਸ ਵਾਹਿਗੁਰੂ ਦੇ ਮਿਲਾਪ ਦੇ ਰਸ ਨੂੰ ਵੀ ਪ੍ਰਾਪਤ ਕਰਦਾ ਹੈ।
ਸੇ ਵਡ ਭਾਗੀ ਵਡ ਜਾਣੀ ਹੈ, ਜਿਨ ਹਰ ਰਸ ਖਾਧਾ ਗੁਰ ਪਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਸਲੀ ਸਭ ਤੋਂ ਵੱਡੇ ਵਡਭਾਗੀ ਜਾਣੀਦੇ ਹਨ, ਭਾਵ ਸਭ ਤੋਂ ਵੱਡੇ ਉੱਚੀਆਂ ਸੁੱਚੀਆਂ ਭਾਗਾਂ ਵਾਲੇ ਉਹ ਗੁਰਮੁਖ ਜਾਣੇ ਜਾਂਦੇ ਹਨ, ਜਿਨ ਹਰ ਰਸ ਖਾਧਾ ਗੁਰ ਪਾਏ। ਜਿਨ੍ਹਾਂ ਨੇ ਗੁਰ ਪਾਏ ਦਾ ਅਰਥ ਹੈ ਗੁਰੂ ਦੇ ਅਨੁਸਾਰ ਹੋ ਕੇ, ਗੁਰੂ ਦੀ ਆਗਿਆ ਵਿੱਚ ਰਹਿ ਕੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਖਾਧਾ ਹੈ, ਨਾਮ ਰਸ ਨੂੰ ਚਖਿਆ ਹੈ, ਉਹ ਸਾਰਿਆਂ ਤੋਂ ਵੱਡੇ ਭਾਗਾਂ ਵਾਲੇ ਗੁਰਸਿੱਖ ਜਾਣੀਦੇ ਹਨ।
ਇਹੋ ਹਰ ਰਸ ਵਣ ਤਿਣ ਸਭਤ ਹੈ, ਭਾਗਹੀਣ ਨਹੀਂ ਖਾਏ।
ਫਿਰ ਮਹਾਰਾਜ ਸਾਨੂੰ ਇਹ ਵੀ ਕਿਰਪਾ ਕਰਕੇ ਦੱਸੋ, ਇਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਰਸ ਹੈ, ਬਈ ਇਹ ਕਿੱਥੇ ਕਿੱਥੇ ਵਸ ਰਿਹਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਗਲੀਆਂ ਪੰਕਤੀਆਂ ਵਿੱਚ ਦੱਸਦੇ ਹਨ, ਇਹੋ ਹਰ ਰਸ ਵਣ ਤਿਣ ਸਬਤ ਹੈ। ਗੁਰਮੁਖੋ, ਇਹ ਜਿਹੜਾ ਨਾਮ ਦਾ ਰਸ ਹੈ, ਇਹ ਵਣ ਦਾ ਅਰਥ ਹੈ ਜੰਗਲਾਂ ਦੇ ਵਿੱਚ ਵੀ, ਤਿਣ ਦਾ ਅਰਥ ਹੈ ਇੱਕ ਕੱਖ ਦੇ ਵਿੱਚ ਵੀ, ਸਾਰੀ ਬਨਸਪਤੀ ਵਿੱਚ ਭਰਪੂਰ ਹੈ। ਭਾਗਹੀਣ ਨਹੀਂ ਖਾਏ, ਪਰ ਜਿਹੜੇ ਭਾਗਾਂ ਤੋਂ ਹੀਣੇ ਮਨੁੱਖ ਨੇ ਉਹ ਨਹੀਂ ਖਾ ਸਕਦੇ। ਇਹਦਾ ਮਤਲਬ ਇਹ ਹੈ ਵੀ ਆਹ ਜਿੰਨੀ ਬਨਸਪਤੀ ਹੈ ਇਹਦੇ ਵਿੱਚ ਵੀ ਇੱਕ ਰਸ ਹੈ, ਔਰ ਉਹ ਰਸ ਨਾਮ ਦਾ ਰਸ ਹੀ ਵਾਹਿਗੁਰੂ ਪਰਮੇਸ਼ਰ ਨੇ ਭਰਿਆ ਹੋਇਆ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਿਮਰਨ ਅਤੇ ਨਾਮ ਅਭਿਆਸ ਦੀ ਕਮਾਈ ਕਰਦਾ ਹੈ, ਤੁਸਾਂ ਇਤਿਹਾਸ ਦੁਆਰਾ ਕਈ ਵਾਰੀ ਸੁਣਿਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਸਨ, ਸਤਿਗੁਰ ਵਚਨ ਰਤਨ ਹੈ, ਤਾਂ ਉਸ ਵੇਲੇ ਬਿਰਸ਼ਾਂ ਦੇ ਵਿੱਚੋਂ ਵੀ ਰਸ ਚੋਣ ਲੱਗ ਜਾਂਦਾ ਸੀ। ਇਹ ਹਰ ਰਸ ਵਣ ਤਿੰਨ ਸਬਤ ਹੈ, ਕਿਉਂਕਿ ਸਾਰੇ ਥਾਵਾਂ 'ਤੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਵਣਾਂ ਦੇ ਵਿੱਚ ਵੀ, ਕੱਖਾਂ ਦੇ ਵਿੱਚ ਵੀ। ਅਤੇ ਜਦੋਂ ਕੋਈ ਨਾਮ ਦੀ ਕਮਾਈ ਕਰਨ ਵਾਲਾ ਮਹਾਂਪੁਰ ਕਿਤੇ ਵੀ ਬੈਠ ਜਾਂਦਾ ਹੈ, ਤਾਂ ਉਹਨੂੰ ਉਹ ਵਾਹਿਗੁਰੂ ਦੇ ਰਸ ਦੀ ਵਿਆਪਕਤਾ ਅਨੁਭਵ ਹੋਣ ਲੱਗ ਜਾਂਦੀ ਹੈ। ਉਹਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਵਾਹਿਗੁਰੂ ਦੇ ਨਾਮ ਦਾ ਰਸ ਵਣਾਂ ਦੇ ਵਿੱਚ ਵੀ ਅਤੇ ਤਿੰਨ ਕੱਖਾਂ ਦੇ ਵਿੱਚ ਵੀ ਸਭ ਥਾਵਾਂ 'ਤੇ ਵਸ ਰਿਹਾ ਹੈ। ਜਾਂ ਇਹਦਾ ਅੰਤਰੀ ਵਰਥ ਮਹਾਂਪੁਰਖੇ ਵੀ ਕਰਦੇ ਸਨ, ਇਹੋ ਹਰ ਰਸ ਵਣ ਤਿੰਨ ਸਬਤ ਹੈ। ਇਹ ਵਾਹਿਗੁਰੂ ਦੇ ਨਾਮ ਦਾ ਰਸ ਵਣ ਦਾ ਅਰਥ ਹੈ ਸੰਸਾਰ ਰੂਪੀ ਜੰਗਲ ਦੇ ਵਿੱਚ ਵੀ, ਅਤੇ ਤਿੰਨ ਤੋਂ ਮੁਰਾਦ ਹੈ ਆ ਜੋ ਸਾਡਾ ਸਰੀਰ ਇੱਕ ਤਿਣਕੇ ਵਾਂਗ ਹੈ, ਇਹਦੇ ਵਿੱਚ ਵੀ ਉਹ ਰਸ ਪਰਿਪੂਰਨ ਹੋ ਰਿਹਾ ਹੈ। ਭਾਗਹੀਣ ਨਹੀਂ ਖਾਏ, ਪਰ ਭਾਗਾਂ ਤੋਂ ਹੀਣੇ ਮਨੁੱਖ ਉਸ ਨੂੰ ਖਾ ਨਹੀਂ ਸਕਦੇ, ਛਕ ਨਹੀਂ ਸਕਦੇ।
ਬਿਨ ਸਤਿਗੁਰ ਪੱਲੇ ਨਾ ਪਵੇ ਮਨ ਮੁਖ ਰਹੇ ਬਿਲ ਲਾਏ।
ਉਹਦਾ ਕਾਰਨ ਕੀ ਹੈ, ਕਿਉਂ ਨਹੀਂ ਨਾਮ ਦੇ ਰਸ ਨੂੰ ਸਾਰੇ ਖਾ ਸਕਦੇ? ਹਜ਼ੂਰ ਕਹਿੰਦੇ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਨਾਮ ਦਾ ਰਸ ਪੱਲੇ ਵਿੱਚ ਨਹੀਂ ਪ੍ਰਾਪਤ ਹੋ ਸਕਦਾ। ਮਨਮੁਖ ਰਹੇ ਬਿਲ ਲਾਏ, ਜਿਹੜੇ ਮਨਮੁਖ ਲੋਕ ਨੇ ਬਥੇਰਾ ਵਿਰਲਾਪ ਕਰਦੇ ਨੇ, ਬਥੇਰੇ ਕੀਰਨੇ ਪਾਉਂਦੇ ਨੇ, ਬਥੇਰੇ ਉਹ ਵਿਰਲਾਪ ਅਤੇ ਕੁਰਲਾਪ ਕਰਦੇ ਹਨ, ਪਰ ਉਹਨਾਂ ਦੀ ਕੁਛ ਨਹੀਂ ਵੱਟੀਦੀ। ਹਾਂ, ਜੇ ਕਿਸੇ ਨੇ ਨਾਮ ਦਾ ਰਸ ਪ੍ਰਾਪਤ ਕਰਨਾ ਹੈ, ਔਰ ਉਹ ਇਹੀ ਢੰਗ ਹੈ, ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਇਸ ਲਈ ਭਾਗਾਂ ਤੋਂ ਹੀਣੇ ਮਨੁੱਖ ਸਤਿਗੁਰੂ ਦੇ ਪਾਸ ਨਹੀਂ ਆ ਸਕਦੇ। ਬਿਨ ਸਤਿਗੁਰ ਪੱਲੇ ਨਾ ਪਵੇ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਨਾਮ ਰਸ ਸਾਡੇ ਹਿਰਦੇ ਰੂਪੀ ਪੱਲੇ ਦੇ ਵਿੱਚ ਨਹੀਂ ਪ੍ਰਾਪਤ ਹੋ ਸਕਦਾ। ਮਨਮੁਖ ਰਹੇ ਬਿਲ ਲਾਏ, ਅਤੇ ਮਨਮੁਖ ਲੋਕ ਬਥੇਰੇ ਵਿਰਲਾਪ ਕਰਦੇ ਫਿਰਦੇ ਨੇ, ਬਥੇਰੇ ਰੋਂਦੇ ਕਰਲਾਉਂਦੇ ਫਿਰਦੇ ਨੇ, ਕਿਸੇ ਦੀ ਕੁਛ ਵੀ ਨਹੀਂ ਵੱਟੀ ਜਾਂਦੀ।
ਓਏ ਸਤਿਗੁਰ ਆ ਗਏ ਨਾ ਨਿਵਹਿ ਉਹਨਾਂ ਅੰਤਰ ਕ੍ਰੋਧ ਬਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਭਾਗਾਂ ਤੋਂ ਹੀਣੇ ਮਨਮੁਖ ਹਨ, ਉਹ ਸਤਿਗੁਰੂ ਦੇ ਅੱਗੇ ਆ ਕੇ ਕਦੇ ਝੁਕਦੇ ਹੀ ਨਹੀਂ, ਕਦੇ ਉਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸੀਸ ਨਵਾਉਂਦੇ ਹੀ ਨਹੀਂ, ਉਹਨਾਂ ਦੇ ਮਨ ਦੇ ਵਿੱਚ ਨਿਮਰਤਾ ਆਉਂਦੀ ਹੀ ਨਹੀਂ। ਕਿਉਂ? ਉਹਨਾਂ ਅੰਦਰ ਕ੍ਰੋਧ ਬੁਲਾਏ, ਉਹਨਾਂ ਦੇ ਅੰਦਰ ਕ੍ਰੋਧ ਦੀ ਬਲਾ ਚੁੜੇਲ ਹੈ, ਜਿਹੜੀ ਕ੍ਰੋਧ ਦੀ ਬਲਾ ਉਹਨਾਂ ਨੂੰ ਚਿੰਬੜੀ ਹੋਈ ਹੈ, ਉਹ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਅਤੇ ਜਿਹੜੇ ਮਨਮੁਖ ਨੇ ਉਹ ਗੁਰੂ ਦੇ ਕੋਲ ਆਉਂਦੇ ਹੀ ਨਹੀਂ, ਅਤੇ ਨਾ ਹੀ ਗੁਰੂ ਦੇ ਚਰਨਾਂ 'ਤੇ ਝੁਕਦੇ ਨੇ, ਮੱਥਾ ਹੀ ਟੇਕਦੇ ਹਨ, ਉਹਨਾਂ ਦੇ ਅੰਦਰ ਕ੍ਰੋਧ ਦੀ ਬਲਾ ਹੁੰਦੀ, ਇਸ ਲਈ ਉਹਨਾਂ ਦੀ ਪੇਸ਼ ਨਹੀਂ ਜਾ ਸਕਦੀ।
ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਹਰ ਹਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ।